ਇਹਦੀ ਸਿਹਾਰੀ ਤੇ ਯਈਆ ਆਪਣੇ ਆਪ ਹੀ ਬਿਹਾਰੀ ਬਣ ਜਾਂਦੀ ਉਹਦੀ ਰੀਆ ਸਭ ਬੈਰਨਕਵਾਸ ਸੰਘਰੀਆ ਇਹ ਯਈਏ ਦੀਆਂ ਆਵਾਜ਼ਾਂ ਇਸ ਕਰਕੇ ਚੱਤਰ ਚੱਕਰ ਮਾਨਿਆ ਦਾਨਿਆ ਇਹ ਨਹੀਂ ਕਹਿਣਾ ਚੱਤਰ ਚੱਕਰ ਮਾਨੀਏ ਦਾਨੀਏ ਆਪਣੇ ਕੋਲੋਂ ਹੀ ਮਿਲਾ ਕੇ ਅੱਖਰ ਨਹੀਂ ਕਹਿਣਾ ਚਾਚਰੀ ਛੰਦ ਨਾ ਸੱਤਰਾ ਤੁਹਾਡਾ ਕੋਈ ਸ਼ਤਰੂ ਨਹੀਂ ਵੈਰੀ ਨਹੀਂ ਕੀ ਕਰੂਗਾ ਵੈਰੀ ਬਣ ਕੇ ਤੁਹਾਡਾ ਨਾ ਮਿੱਤਰ ਹੈ ਨਾ ਤੁਹਾਡਾ ਕੋਈ ਮਿੱਤਰ ਹੈ ਨਾ ਭਰਮ ਨਾ ਤੁਹਾਡੇ ਅੰਦਰ ਕੋਈ ਭਰਮ ਭਟਕਣਾ ਕੁਛ ਨਹੀਂ ਹੈ ਤੁਹਾਡੇ ਅੰਦਰ ਨਾ ਪਿੱਤਰ ਹੈ ਪਿੱਤਰ ਭਿੱਤ ਹੁੰਦਾ ਡਰਨਾ ਜੇ ਭ੍ਰਿਤ ਹੁੰਦਾ ਭੱਬੇ ਨੂੰ ਭੱਬੇ ਦੇ ਪੈਰ ਜਰਾ ਹੋ ਕੇ ਭ੍ਰਿਤ ਹੁੰਦਾ ਫਿਰ ਨੌਕਰ ਹੁੰਦਾ ਕਿਉਂਕਿ ਭ੍ਰਿਤ ਜਾਂ ਭਿੱਤ ਦਾਸ ਨੂੰ ਕਹਿੰਦੇ ਨੌਕਰ ਨੂੰ ਕਹਿੰਦੇ ਨੇ ਇੱਥੇ ਪਿੱਤਰ ਹੈ ਤੁਸੀਂ ਕਿਸੇ ਤੋਂ ਡਰਦੇ ਨਹੀਂ ਹੋ ਭੈ ਭੀਤ ਨਹੀਂ ਹੁੰਦੇ ਹੋ ਨਾ ਕਰਮ ਨਾ ਤੁਹਾਡਾ ਕੋਈ ਕਰਮ ਨਹੀਂ ਕੋਈ ਕਰਮ ਨਹੀਂ ਕਰਦੇ ਤੁਸੀਂ ਸਾਤੋ ਕਰਮ ਕਰਵਾਉਂਦੇ ਹੋ ਆਪ ਨਹੀਂ ਕਰਦੇ ਹੋ ਨਾ ਕਾਏ ਨਾ ਤੁਹਾਡੀ ਕੋਈ ਕਾਇਆ ਨਾ ਤੁਹਾਡਾ ਕੋਈ ਸਰੀਰ ਹੈ ਅਜਨਮ ਜਨਮ ਤੋਂ ਰਹਿਤ ਹੋ ਅਜਾਏ ਜਗ੍ਹਾ ਤੋਂ ਰਹਿਤ ਹੋ ਕੋਈ ਤੁਹਾਡੀ ਜਗ੍ਹਾ ਨਹੀਂ ਕੋਈ ਟਿਕਾਣਾ ਨਹੀਂ ਨਾ ਚਿੱਤਰ ਹੈ ਨਾ ਤੁਹਾਡਾ ਕੋਈ ਚਿੱਤਰ ਬਣਾ ਸਕਿਆ ਨਾ ਤੁਹਾਡਾ ਚਿੱਤਰ ਕੋਈ ਬਣਦਾ ਨਾ ਹੈ ਚਿੱਤਰ ਤਾਂ ਤੁਹਾਡਾ ਕੋਈ ਨਹੀਂ ਹੈ ਨਿਰਗੁਣ ਰੂਪ ਦੇ ਵਿੱਚ ਸਰਗੁਣ ਰੂਪ ਵਿੱਚ ਬਣਾਏ ਨੇ ਚਿੱਤਰ ਪਰ ਨਿਰਗੁਣ ਵਿੱਚ ਤੁਹਾਡਾ ਕੋਈ ਚਿੱਤਰ ਨਹੀਂ ਜਦੋਂ ਬਹੁਤ ਜ਼ਿਆਦਾ ਕੋਈ ਤੁਹਾਨੂੰ ਮਜਬੂਰ ਕਰੇ ਨਾ ਕਈ ਮਹਾਤਮਾ ਪਰਮਾਤਮਾ ਨੂੰ ਮਜਬੂਰ ਕਰਦੇ ਨੇ ਕਿ ਮੈਨੂੰ ਗੁਰੂ ਨਾਨਕ ਸਾਹਿਬ ਦੇ ਰੂਪ 'ਚ ਦਰਸ਼ਨ ਬਖਸ਼ੋ ਸੋ ਜਿਵੇਂ ਕਿਸੇ ਮਹਾਤਮਾ ਨੇ ਪੁੱਛਿਆ ਸੀ ਨਿਰਗੁਣ ਗੁਰੂ ਨਾਨਕ ਦੇਵ ਜੀ ਨੂੰ ਦੇਖੋ ਗੁਰੂ ਨਾਨਕ ਦੇਵ ਦੋ ਰੂਪ ਨੇ ਨਿਰਗੁਣ ਗੁਰੂ ਨਾਨਕ ਦੇਵ ਜੀ ਸਰਗੁਣ ਵੀ ਆ ਜਾਂਦੇ ਨੇ ਕਹਿੰਦੇ ਜੀ ਫਲਾਨੇ ਸੰਤਾਂ ਨੇ ਤਾਂ ਤੁਹਾਡੇ ਦਰਸ਼ਨ ਕੀਤੇ ਸੀ ਸਰਗੁਣ ਰੂਪ ਵਿੱਚ ਤੁਸੀਂ ਉਹਨਾਂ ਨੂੰ ਸਰਗੁਣ ਰੂਪ ਵਿੱਚ ਦਰਸ਼ਨ ਦਿੱਤੇ ਨੇ ਵਾਸਤਵ 'ਚ ਗੁਰੂ ਨਾਨਕ ਦੇਵ ਜੀ ਤੁਸੀਂ ਨਿਰਗੁਣ ਰੂਪ ਹੋ ਮਹਾਰਾਜ ਕਹਿੰਦੇ ਉਹਨੇ ਭਾਈ ਬਹੁਤ ਤਪੱਸਿਆ ਕਰਕੇ ਮੈਨੂੰ ਦਰਸ਼ਨ ਦੇਣ ਲਈ ਮਜਬੂਰ ਕੀਤਾ ਸੀ ਵਾਸਤਵ ਦੇ ਵਿੱਚ ਮੈਂ ਨਿਰਗੁਣ ਹਾਂ ਕਹਿੰਦੇ ਕਈ ਪ੍ਰੇਮੀ ਸਰਗੁਣ ਰੂਪ ਲਈ ਜਿੱਦ ਕਰਦੇ ਨੇ ਬੜੀ ਵੀ ਮੈਨੂੰ ਤਾਂ ਇਹੀ ਦਰਸ਼ਨ ਦਿਓ ਕਹਿੰਦੇ ਫਿਰ ਸਾਨੂੰ ਮਜਬੂਰ ਨੂੰ ਉਹਨੂੰ ਦਰਸ਼ਨ ਦੇਣੇ ਪੈਂਦੇ ਨੇ ਵਾਸਤਵ 'ਚ ਕਹਿੰਦੇ ਅਸੀਂ ਨਿਰਗੁਣ ਹਾਂ ਗੁਰੂ ਨਾਨਕ ਦੇਵ ਜੀ ਨੂੰ ਇਉਂ ਨਹੀਂ ਸਮਝਣਾ ਕਿ ਉਹ ਇੱਕੋ ਹੀ ਥਾਂ ਨੇ ਮਹਾਰਾਜ ਗੁਰੂ ਨਾਨਕ ਦੇਵ ਜੀ ਨਿਰਗੁਣ ਰੂਪ ਨੇ ਉਹ ਸਰਵ ਵਿਆਪਕ ਨੇ ਸਿਰਫ ਸਾਨੂੰ ਤਾਰਨ ਵਾਸਤੇ ਥੋੜਾ ਸਮਾਂ ਉਹਨਾਂ ਨੇ ਸਰਗੁਣ ਰੂਪ ਧਾਰਨ ਕੀਤਾ ਆਪਣਾ ਨਾ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾ ਚਿੱਤਰ ਹੈ ਨਾ ਮਿੱਤਰ ਹੈ ਨਾ ਤੁਹਾਡਾ ਕੋਈ ਮਿੱਤਰ ਹੈ ਪਰੇ ਹੈ ਸਭ ਤੋਂ ਪਰੇ ਹੋ ਤੁਸੀਂ ਅਪਰਮ ਪਰ ਪਾਰ ਬ੍ਰਹਮ ਪਰਮੇਸ਼ਰ ਹੋ ਤੁਹਾਡੇ ਤੋਂ ਫਿਰ ਪਰੇ ਹੋਰ ਕੋਈ ਨਹੀਂ ਹੈ ਪਵਿੱਤਰ ਹੈ ਪਵਿੱਤਰ ਸਰੂਪ ਹੋ ਤੁਸੀਂ ਤੁਹਾਡੇ ਨਾਲੋਂ ਪਵਿੱਤਰ ਸਰੂਪ ਹੋਰ ਕੋਈ ਨਹੀਂ ਹੈ ਪ੍ਰਥੀਸ ਹੈ ਪ੍ਰਿਥਵੀ ਜਿਹੜੀ ਆ ਇਹਦੇ ਈਸਾ ਮਾਲਕ ਹੋ ਤੁਸੀਂ ਸਾਰੀਆਂ ਪ੍ਰਿਥਵੀਆਂ ਦੇ ਮਾਲਕ ਹੋ ਧਰਤੀ ਜਿਹੜੀ ਹੈ ਆਪਾਂ ਇਹ ਕਹਿ ਸਕਦੇ ਹਾਂ ਕਿ ਇਹ ਕੋਠੀ ਮੇਰੀ ਆ ਉੱਥੇ ਮੇਰਾ ਪਲਾਟ ਆ ਉੱਥੇ ਸਾਡੀ ਜ਼ਮੀਨ ਹੈ ਪਰ ਕੋਈ ਬੰਦਾ ਕਦੇ ਇਹ ਕਹਿੰਦਾ ਸੁਣਿਆ ਕਿ ਸਾਰੀ ਧਰਤੀ ਮੇਰੀ ਹੈ ਉਹ ਤਾਰੇ ਮੇਰੇ ਨੇ ਇਹਨਾਂ ਦੇ ਮਾਲਕ ਤਾਂ ਨਹੀਂ ਆਪਾਂ ਹੈਗੇ ਨਾ ਸੂਰਜ ਦੇ ਮਾਲਕ ਆਪਾਂ ਨਾ ਚੰਦਰਮਾ ਦੇ ਮਾਲਕ ਆਪਾਂ ਨਾ ਤਾਰਿਆਂ ਦੇ ਮਾਲਕ ਹਾਂ ਪਰ ਇਹਨਾਂ ਦੇ ਮਾਲਕ ਤਾਂ ਤੁਸੀਂ ਆਪ ਹੀ ਹੋ ਕਿੰਨੀ ਕੀਮਤੀ ਨੇ ਸਾਰੇ ਤਾਰੇ ਚੰਦਰਮਾ ਸੂਰਜ ਅਦੀਸਾ ਆਦਿ ਈਸਾ ਆਦਿ ਤੋਂ ਹੀ ਈਸ਼ਰ ਰੂਪ ਹੋ ਮਾਲਕ ਰੂਪ ਹੋ ਤੁਸੀਂ ਸਾਰਿਆਂ ਤੋਂ ਪਹਿਲੇ ਮਾਲਕ ਤੇ ਹੁਣ ਵੀ ਮਾਲਕ ਤੇ ਫਿਰ ਵੀ ਮਾਲਕ ਰਹਿਣਾ ਤਾਂ ਤੁਸੀਂ ਵੀ ਮਾਲਕ ਹੈ ਸਾਡੇ ਵਰਗੇ ਤਾਂ ਜੰਮੀ ਜਾਂਦੇ ਨੇ ਮਾਲਕੀਆਂ ਕਰੀ ਜਾਂਦੇ ਚਾਰ ਦਿਨ ਕੀ ਸਾਹਿਬੀ ਕਰਕੇ ਰੌਲਾ ਰੱਪਾ ਪਾ ਕੇ ਚਲੇ ਜਾਂਦੇ ਨੇ ਸੰਖ ਅਮਰ ਕਰ ਜਾਹੇ ਜੋਰ ਅਦ੍ਰਿਸ਼ ਦ੍ਰਿਸ਼ਟੀ 'ਚ ਨਹੀਂ ਆਉਂਦੇ ਤੁਸੀਂ ਨਜ਼ਰ ਨਹੀਂ ਆਉਂਦੇ ਹੈਗੇ ਸਾਡੇ ਕੋਲ ਹੀ ਆਉ ਅਕ੍ਰਿਸ਼ ਕ੍ਰਿਸ ਹੁੰਦਾ ਕਮਜ਼ੋਰ ਹੋਣਾ ਘਟਣਾ ਐੜਾ ਲੱਗਣ ਤੋਂ ਬਣ ਗਿਆ ਅਕ੍ਰਿਸ਼ ਸਰਬ ਵਿਆਪਕ ਹੋ ਤੁਸੀਂ ਘਟਦੇ ਨਹੀਂ ਹਰ ਜਗ੍ਹਾ ਦੇ ਉੱਤੇ ਵਿਆਪਕ ਹੋ ਕੋਈ ਥਾਂ ਐਸੀ ਨਹੀਂ ਜਿੱਥੇ ਤੁਸੀਂ ਨਾ ਹੋਵੋ ਤੇ ਇਸੇ ਕਰਕੇ ਅਸੀਂ ਤੁਹਾਡਾ ਜਾਪ ਕਰਦੇ ਹਾਂ ਮਹਾਰਾਜ ਕਿ ਤੁਸੀਂ ਹਰ ਜਗ੍ਹਾ ਦੇ ਉੱਤੇ ਹੋ ਚਾਚਰੀ ਛੰਦ ਹੈ ਪ੍ਰਸਾਦ ਗੋਬਿੰਦ ਮੁਕੰਦੇ ਉਦਾਰੇ ਅਪਾਰੇ ਗੋਬਿੰਦ ਮੁਕੰਦੇ ਹਰੀਆਂ ਕਰੀਆਂ ਨਿਰਨਾਮੇ ਅਕਾਮੇ ਵਾਹਿਗੁਰੂ 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 ਵਾਹਿਗੁਰੂ
ਨੇ ਅਕਾਲ ਪੁਰਖ ਦੇ ਗੁਣ ਆਪਾਂ ਜਾਪ ਸਾਹਿਬ ਦੇ ਵਿੱਚ ਰੋਜ਼ ਸ਼ਰਵਣ ਕਰਦੇ ਹਾਂ ਤੇ ਕਰਦੇ ਵੀ ਰਹਿਣਾ, ਜਦੋਂ ਵੀ ਸਮਾਂ ਲੱਗ ਜਾਵੇ ਜਾਪ ਸਾਹਿਬ ਦਾ ਪਾਠ ਕਰਦੇ ਹੀ ਰਹਿਣਾ। ਭਗਵਤੀ ਛੰਦ ਤੋਂ ਪ੍ਰਸਾਦ ਕਥਤੇ, ਤੇਰੀ ਕਿਰਪਾ ਨਾਲ ਕਥਨ ਕਰਨ ਲੱਗਿਆ ਹਾਂ ਭਗਵਤੀ ਛੰਦ ਅਕਾਲ ਪੁਰਖ ਕੇ। ਇਹ ਸਾਰੇ ਕਿਤੇ ਲੱਗਿਆ ਅੱਖਰ ਕੇ ਤੋਂ ਭਾਵ ਹੈ ਜੋ। ਵਿਦਵਾਨਾਂ ਦੀ ਆਪੋ ਆਪਣੀ ਰਾਏ ਆ, ਕਈ ਤਾਂ ਕਹਿੰਦੇ ਕਿ ਜੇ ਇਹੜਾ ਇਸ ਪ੍ਰਕਾਰ ਹੈ, ਪਰ ਗਿਆਨੀ ਨਾਰਾਇਣ ਸਿੰਘ ਜੀ ਮਜੰਗਾ ਵਾਲੇ ਜਿਹਨਾਂ ਦਸਮ ਗ੍ਰੰਥ ਦਾ ਸਾਰਾ ਟੀਕਾ ਕੀਤਾ, ਉਹਨਾਂ ਨੇ ਕੀਤਾ ਅਰਥ ਕੇ ਦਾ ਅਰਥ ਹੈ ਜੋ ਕਿ ਆ ਛਿੱਜ ਦੇਸੈ ਛਿੱਜ, ਛਿੱਜਣਾ ਕੱਪੜਾ ਛਿੱਜ ਜਾਂਦਾ, ਰਾਜ ਵੱਡੇ ਵੱਡੇ ਛਿੱਜ ਜਾਂਦੇ ਨੇ, ਨਾਸ ਹੋ ਜਾਂਦੇ ਨੇ। ਛਿੱਜਣ ਦੇ ਕਈ ਭਾਵ ਨੇ, ਕੱਪੜੇ ਦਾ ਛਿੱਜਣਾ, ਰਾਜ ਦਾ ਛਿੱਜਣਾ, ਨਾਸ ਹੋਣਾ, ਛਿੱਜਣਾ ਮਤਲਬ ਘਟਣਾ, ਭਇਆ ਪੁਰਾਣਾ ਚੋਲਾ, ਸਰੀਰ ਵੀ ਛਿੱਜ ਜਾਂਦਾ ਆਪਣਾ ਇੱਕ ਦਿਨ। ਪਰ ਅਕਾਲ ਪੁਰਖ ਜਿਹੜਾ ਹੈ ਦੇਸ ਹੈ, ਭਾਵ ਉਹਦਾ ਜਿਹੜਾ ਦੇਸ ਹੈ ਅਕਾਲ ਪੁਰਖ ਵਾਹਿਗੁਰੂ ਦਾ, ਸੱਚਖੰਡ ਵਸੈ ਨਿਰੰਕਾਰ ਕਿ ਆ ਛਿੱਜ ਦੇਸ ਹੈ, ਜੋ ਅਕਾਲ ਪੁਰਖ ਵਾਹਿਗੁਰੂ ਨਾਸ ਤੋਂ ਰਹਿਤ ਦੇਸ਼ ਵਾਲਾ ਹੈ। ਉਹਦਾ ਦੇਸ਼ ਛਿੱਜਦਾ ਨਹੀਂ, ਨਾਸ ਨਹੀਂ ਹੁੰਦਾ, ਪੂਰੀ ਸ੍ਰਿਸ਼ਟੀ ਨਾਸ ਹੋ ਜਾਂਦੀ ਇੱਕ ਦਿਨ, ਪਰ ਸੱਚਖੰਡ ਸਦਾ ਸਲਾਮਤ ਹੈ। ਤੂੰ ਸਦਾ ਸਲਾਮਤ ਨਿਰੰਕਾਰ, ਘਟਣ ਤੋਂ ਰਹਿਤ ਛਿੱਜਣ ਤੋਂ ਰਹਿਤ ਹੈ, ਉਹਦਾ ਸਦਾ ਸਲਾਮਤ ਰਾਜ ਹੈ ਕਿ ਆ ਭਿੱਜ ਭੇਸ ਹੈ। ਜੋ ਅਕਾਲ ਪੁਰਖ ਵਾਹਿਗੁਰੂ ਜੀ ਦਾ ਭੇਸ ਐਸਾ ਹੈ ਕਿ ਉਹ ਭਿੱਜਦਾ ਨਹੀਂ, ਜੇ ਕਹੀਏ ਕਿ ਉਹ ਭਿੱਜ ਜਾਂਦਾ ਹੈ, ਉਹ ਗਿੱਲਾ ਹੋ ਜਾਂਦਾ ਹੈ, ਉਹ ਗਿੱਲਾ ਵੀ ਨਹੀਂ ਹੁੰਦਾ, ਉਹ ਭਿੱਜਦਾ ਵੀ ਨਹੀਂ, ਉਹਦਾ ਐਸਾ ਭੇਸ ਹੈ ਕਿ ਉਹਨੂੰ ਭਿੱਜਣ ਦਾ ਇੱਥੇ ਮਤਲਬ ਕਿ ਲਪਾਏਮਾਨਗੀ, ਮਾਇਆ ਦੇ ਵਿੱਚ ਆਪਾਂ ਦੀ ਲਪਾਏਮਾਨਗੀ ਹੋ ਗਈ। ਫਲਾਨਾ ਬੰਦਾ ਤਾਂ ਭਿੱਜਿਆ ਬੈਠਾ, ਭਿੱਜੀ ਬਿੱਲੀ ਬਣ ਗਿਆ ਕੋਈ, ਭਿੱਜ ਗਏ ਕੱਪੜੇ, ਭਿੱਜੋ ਸਿੱਜੋ ਕੰਬਲੀ, ਇਹ ਸਾਰੀਆਂ ਭਿੱਜਣ ਵਿੱਚ ਹੀ ਚੀਜ਼ਾਂ ਆ ਜਾਂਦੀਆਂ ਨੇ, ਜਿੰਨੀਆਂ ਵੀ ਚੀਜ਼ਾਂ ਨੇ ਭਿੱਜਣ ਵਿੱਚ, ਅਕਾਲ ਪੁਰਖ ਵਾਹਿਗੁਰੂ ਇਹਨਾਂ ਵਿੱਚ ਨਹੀਂ ਹੈ। ਆ ਭਿੱਜ ਹੈ ਉਹ ਕਿ ਆਗੰਜ ਕਰਮ ਹੈ, ਅਕਾਲ ਪੁਰਖ ਵਾਹਿਗੁਰੂ ਦਾ ਜਿਹੜਾ ਕਰਮ ਹੈ ਉਹਨੂੰ ਕੋਈ ਕੱਟ ਨਹੀਂ ਸਕਦਾ, ਆ ਵਿਸ਼ੇਸ਼ ਕਰਕੇ ਗੰਜ ਕੱਟ ਦਿੰਦਾ ਹੈ, ਕਰਮ ਹੈ ਸਾਡੇ ਕਰਮਾਂ ਨੂੰ ਕੱਟ ਦਿੰਦਾ ਹੈ ਮਾੜਿਆਂ ਨੂੰ, ਪਰ ਆਪ ਉਹਦਾ ਕੀਤਾ ਹੋਇਆ ਕਰਮ ਕੋਈ ਉਲਟਾ ਨਹੀਂ ਸਕਦਾ, ਮਤਲਬ ਕੱਟ ਨਹੀਂ ਸਕਦਾ। ਜੇ ਕੋਈ ਕਹੇ ਮੈਂ ਉਲਟਾ ਦਿਆਂਗਾ ਉਹਦਾ ਕੀਤਾ ਹੋਇਆ ਕਰਮ, ਬੜਾ ਮੁਸ਼ਕਲ ਹੈ। ਕਿੰਨੀ ਕਿਸੇ 'ਚ ਸ਼ਕਤੀ ਹੋਵੇ ਉਹਦੇ ਕਰਮ ਨੂੰ ਉਲਟਾ ਨਹੀਂ ਸਕਦਾ। ਉਹ ਕਹਿੰਦੇ ਇਹ ਤਾਂ ਇਸੇ ਤਰ੍ਹਾਂ ਹੀ ਹੋਣਾ, ਜਿੰਨਾ ਮਰਜ਼ੀ ਕੋਈ ਜ਼ੋਰ ਲਾ ਲਵੇ ਇਹ ਤਾਂ ਇਸੇ ਤਰ੍ਹਾਂ ਹੀ ਹੋਵੇਗਾ। ਫਿਰ ਕੌਣ ਕੱਟ ਸਕਦਾ? ਫਿਰ ਉਹੀ ਕੱਟ ਸਕਦੇ ਨੇ ਆਪ ਹੀ। ਮਹਾਰਾਜ ਨੇ ਕਿਹਾ ਸੱਤੇ ਬਲਵੰਡੇ ਨੂੰ, ਤੁਹਾਨੂੰ ਕੋਈ ਰਾਜ ਹੀ ਨਹੀਂ ਕਰੂਗਾ, ਤੁਹਾਨੂੰ ਕੋੜ ਹੋ ਜਾਵੇਗਾ, ਹੁਣ ਉਹ ਕੋਈ ਨਹੀਂ ਕੱਟ ਸਕਦਾ। ਭਾਈ ਲੱਦਾ ਪਰਉਪਕਾਰੀ ਵੀ ਨਹੀਂ ਕੱਟ ਸਕਿਆ, ਉਹ ਤਾਂ ਲੈ ਕੇ ਆਇਆ, ਕੱਟਣਾ ਤਾਂ ਪਾਤਸ਼ਾਹ ਨਹੀਂ ਹੈ, ਲੈ ਕੇ ਉਹ ਉੱਥੇ ਹੀ ਆਇਆ। ਮਹਾਰਾਜ ਤੁਹਾਡੇ ਕੀਤੇ ਹੋਏ ਬਚਨਾਂ ਨੂੰ ਕੋਈ ਨਹੀਂ ਕੱਟ ਸਕਦਾ, ਸਿਰਫ ਤੁਸੀਂ ਕੱਟ ਸਕਦੇ ਹੋ, ਤੁਸੀਂ ਕਿਰਪਾ ਕਰੋ, ਤਾਂ ਮਹਾਰਾਜ ਨੇ ਕਿਰਪਾ ਕੀਤੀ। ਇਸ ਕਰਕੇ ਤੁਹਾਡਾ ਕੀਤਾ ਕਰਮ ਕੋਈ ਕੱਟ ਨਹੀਂ ਸਕਦਾ ਕਿ ਆ ਪੰਜ ਭਰਮ ਹੈ, ਕਿ ਜਿਹੜਾ ਆ ਵਿਸ਼ੇਸ਼ ਕਰਕੇ ਭਰਮ ਨੂੰ ਭੰਨਣ ਵਾਲਾ ਹੈ। ਆ ਦੇ ਦੋ ਮਤਲਬ ਨੇ, ਇੱਕ ਤਾਂ ਹੁੰਦਾ ਨਹੀਂ, ਜਿਵੇਂ ਹੁੰਦਾ ਅਕਾਲੇ ਅਪਾਲੇ, ਕਾਲ ਤੋਂ ਰਹਿਤ ਹੈ, ਪਾਲਣਾ ਤੋਂ ਰਹਿਤ ਹੈ। ਇੱਕ ਹੁੰਦਾ ਆ ਪੰਜ, ਉਹ ਹੁੰਦਾ ਆ ਵਿਸ਼ੇਸ਼ ਕਰਕੇ ਭੰਨਣ ਵਾਲਾ ਭਰਮ ਨੂੰ, ਭਰਮ ਨੂੰ ਭੰਨਣ ਵਾਲਾ ਵਿਸ਼ੇਸ਼ ਕਰਕੇ ਦਾ ਮਤਲਬ ਖਾਸ, ਉਹ ਆਪ ਹੀ ਭਰਮ ਨੂੰ ਭੰਨਣ ਵਾਲਾ ਹੈ ਕਿ ਆ ਭਿੱਜ ਲੋਕਾ, ਕਿ ਉਹ ਲੋਕਾਂ ਦੇ ਉੱਪਰ ਭਿੱਜਦਾ ਨਹੀਂ। ਕਿੰਨਾ ਕੁਛ ਹੋ ਹੀ ਜਾਵੇ, ਹੁੰਦਾ ਉਹਦੇ ਵਿੱਚ ਹੀ ਹੈ ਸਾਰਾ ਕੁਛ, ਪਰ ਉਹ ਭਿੱਜਦਾ ਨਹੀਂ। ਜਿਹੜਾ ਕਰਮ ਜਿਹਨੇ ਭੁਗਤਣਾ ਉਹਨੇ ਭੁਗਤਣਾ ਹੀ ਹੈ, ਕਿੰਨਾ ਹੀ ਕੋਈ ਕਹੀ ਜਾਵੇ, ਕਿੰਨਾ ਹੀ ਕੋਈ ਕਰੀ ਜਾਵੇ, ਜਿਹਨੇ ਭੁਗਤਣਾ ਸੋ ਭੁਗਤਣਾ। ਇਸ ਕਰਕੇ ਲੋਕ ਭਾਵੇਂ ਹਾਏ ਹਾਏ ਕਰੀ ਜਾਣ, ਭਾਵੇਂ ਤਕਲੀਫ ਨਾਲ ਕੋਈ ਕੁਛ ਕਰੀ ਜਾਂਦਾ, ਉਹ ਕਹਿੰਦੇ ਭਾਈ ਭੁਗਤਣਾ ਪੈਣਾ, ਕਿਉਂਕਿ ਜਿਹੜਾ ਤੂੰ ਪਿੱਛੇ ਕੀਤਾ ਸੀ ਉਦੋਂ ਦੂਜੇ ਨੇ ਹਾਏ ਹਾਏ ਕੀਤਾ ਸੀ, ਹੁਣ ਤੈਨੂੰ ਹਾਏ ਹਾਏ ਕਰਨਾ ਪੈਣਾ। ਕਹਿੰਦੇ ਮਹਾਰਾਜ ਇਹਨੂੰ ਬੰਦ ਕਰ ਦਿਓ। ਇਹ ਤਾਂ ਹੁਣ ਸਤਿਗੁਰੂ ਹੀ ਨੇ, ਅਕਾਲ ਪੁਰਖ ਨੇ ਤਾਂ ਆਪਣੇ ਲੇਖ ਲਿਖ ਦਿੱਤੇ ਆਪਣੇ ਕੀਤੇ ਹੋਏ ਕਰਮਾਂ ਮੁਤਾਬਕ, ਸਤਿਗੁਰੂ ਕਿਰਪਾ ਕਰ ਸਕਦੇ ਨੇ। ਕਹਿੰਦੇ ਹੁਣ ਸਤਿਗੁਰੂ ਦੀ ਸ਼ਰਨੀ ਪੈ ਜਾਓ ਜੇ ਆਪਣੇ ਆਪ ਨੂੰ ਬਖਸ਼ਾਉਣਾ। ਕਿ ਆਦਿਤ ਸੁੱਖ ਹੈ ਕਿ ਜੋ ਅਕਾਲ ਪੁਰਖ ਵਾਹਿਗੁਰੂ ਆਦਿਤ, ਅਦਿੱਤੀ ਦਾ ਪੁੱਤਰ ਹੈ ਸੂਰਜ, ਇਸ ਕਰਕੇ ਇਹਨੂੰ ਆਦਿਤ ਕਿਹਾ। ਆਦਿਤ ਨਾਮ ਸੂਰਜ ਦਾ ਹੈ ਕਿ ਜੇ ਸੂਰਜ ਨੂੰ ਵੀ ਸੁਕਾਉਣ ਵਾਲਾ ਹੈ, ਜੇ ਚਾਹੇ ਤਾਂ ਸੂਰਜ ਨੂੰ ਇੱਕਦਮ ਕਾਲਾ ਕਰ ਦੇਵੇ, ਹਨੇਰਾ ਕਰ ਦੇਵੇ, ਇਹ ਉਹਦੀ ਮਰਜ਼ੀ ਹੈ। ਕਿ ਅਵਧੂਤ ਬਰਮੈ, ਕਿ ਜੋ ਅਕਾਲ ਪੁਰਖ ਵਾਹਿਗੁਰੂ, ਅਵਧੂਤ ਹੁੰਦਾ ਸ਼ੁੱਧ ਪਵਿੱਤਰ, ਬਰਨੈ ਸਰੂਪ, ਜੋ ਪਵਿੱਤਰ ਸਰੂਪ ਵਾਲਾ ਹੈ। ਕਿ ਵਿਭੂਤ ਕਰਨੈ, ਵਿਭੂਤ ਹੁੰਦੀ ਹੈ ਵਿਭੂਤੀ ਮਾਇਆ ਦੌਲਤ ਪਦਾਰਥ, ਇਹਨੂੰ ਕਰਨਾ ਇਹਨੂੰ ਬਣਾਉਣ ਵਾਲਾ ਹੈ। ਸ੍ਰਿਸ਼ਟੀ ਉੱਤੇ ਜਿੰਨੀ ਵੀ ਵਿਭੂਤੀ ਹੈ, ਨੌ ਨਿਧੀਆਂ ਵਿੱਚ ਆ ਜਾਂਦੀ ਵਿਭੂਤੀ ਸਾਰੀ, ਹੀਰੇ ਮੋਤੀ ਜਵਾਹਰਾਤ ਨੀਲਮ ਜਿਤਨਾ ਵੀ ਕੁਝ ਹੈ, ਸੋਨਾ ਹੈ ਚਾਂਦੀ ਹੈ, ਇਹ ਸਾਰਾ ਕੁਝ ਜਿੰਨਾ ਹੈ, ਇਹ ਵਿਭੂਤੀ ਜਿਹੜੀ ਹੈਗੀ, ਇਹ ਵਿਭੂਤੀ ਨੂੰ ਬਣਾਉਣ ਵਾਲਾ ਅਕਾਲ ਪੁਰਖ ਵਾਹਿਗੁਰੂ ਆਪ ਹੈ। ਪਰ ਇੱਕ ਪਿੱਛੇ ਜਾ ਕੇ ਜਦੋਂ ਬਚਨ ਕਹਿਣਗੇ ਅਭੰਗੰ ਵਿਭੂਤੇ, ਇਹ ਵਿਭੂਤੀ ਜਿਹੜੀ ਹੈ ਮਾਇਆ, ਇਹ ਤਾਂ ਨਾਸ ਹੋ ਜਾਂਦੀ, ਪਰ ਤੁਹਾਡੀ ਜਿਹੜੀ ਵਿਭੂਤੀ ਕਿਹੜੀ ਹੈ? ਨਾਮ। ਨਾਮ ਕਦੇ ਨਾਸ ਨਹੀਂ ਹੁੰਦਾ, ਤੁਸੀਂ ਨਾਮ ਰੂਪੀ ਧਨ ਦੇ ਮਾਲਕ ਹੋ ਅਤੇ ਮਾਇਆ ਰੂਪੀ ਧਨ ਨੂੰ ਬਣਾਉਣ ਵਾਲੇ ਹੋ। ਕਿ ਰਾਜੰ ਪ੍ਰਭਾ ਹੈ, ਕਿ ਜੋ ਅਕਾਲ ਪੁਰਖ ਵਾਹਿਗੁਰੂ ਰਾਜ ਦੀ ਪ੍ਰਭਾ ਸਮੇਤ ਹੈ, ਰਾਜ ਭਾਗ ਦੇ ਸੰਯੁਕਤ ਹੈ, ਰਾਜ ਪ੍ਰਤਾਪ ਦੇ ਸਹਿਤ ਹੈ। ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਵਾਜਾ। ਕਿ ਧਰਮੰ ਤੁਜਾ ਹੈ, ਕਿ ਜੋ ਅਕਾਲ ਪੁਰਖ ਵਾਹਿਗੁਰੂ ਧਰਮ ਦਾ ਝੰਡਾ ਹੈ, ਧਰਮ ਦੀ ਤੁਜਾ ਹੈ, ਧਰਮ ਨੂੰ ਬਣਾਉਣ ਵਾਲਾ ਚਲਾਉਣ ਵਾਲਾ ਉਹ ਆਪ ਹੈ, ਧਰਮਾਂ ਦਾ ਮਾਲਕ ਹੈ। ਕਿ ਅਸੋਕ ਬਰਨੈ, ਬਰਨੈ ਉਹਦਾ ਜਿਹੜਾ ਸਰੂਪ ਹੈ ਸੋਕ ਤੋਂ ਰਹਿਤ ਹੈ, ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਸੋਗ ਨਹੀਂ। ਸੋਗ ਹੁੰਦਾ ਦੁਨੀਆਂ ਨੂੰ, ਵਾਹਿਗੁਰੂ ਅਕਾਲ ਪੁਰਖ ਸੋਗ ਤੋਂ ਰਹਿਤ ਹੋਣ ਕਰਕੇ ਆਪਣੇ ਪਿਆਰਿਆਂ ਨੂੰ ਵੀ ਸੋਗ ਤੋਂ ਰਹਿਤ ਕਰਦੇ ਨੇ, ਕਿਉਂਕਿ ਪਿਆਰੇ ਭਾਣੇ ਵਿੱਚ ਰਹਿੰਦੇ ਨੇ ਕਿ ਹੁਕਮ ਸੀ ਇੰਨਾ ਹੀ। ਸਤਿਗੁਰੂ ਮਹਾਰਾਜ ਹਮੇਸ਼ਾ ਭਾਣੇ 'ਚ ਰਹੇ ਨੇ, ਕਦੇ ਮਨ ਦੇ ਅੰਦਰ, ਚਾਹੇ ਮਾਛੀਵਾੜੇ, ਚਾਹੇ ਕਿਤੇ ਵੀ ਰਹੇ, ਚਾਹੇ ਸਾਹਿਬਜ਼ਾਦੇ ਸ਼ਹੀਦ ਹੋਏ, ਚਾਹੇ ਪਿਤਾ ਜੀ ਸ਼ਹੀਦ ਹੋਏ, ਮਹਾਰਾਜ ਇੱਕ ਰਸ ਰਹੇ। ਸਤਿਗੁਰੂ ਮਹਾਰਾਜ ਆਪ ਲਿਖਦੇ ਨੇ ਨੌਵੇਂ ਪਾਤਸ਼ਾਹ, ਚਿੰਤਾ ਤਾਂ ਕੀ ਕੀਜੀਏ ਜੋ ਅਣਹੋਣੀ ਹੋਏ, ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਈ। ਪਹਿਲਾਂ ਹੀ ਲਿਖ ਦਿੱਤਾ ਕਿ ਰਾਮ ਗਏ ਰਾਵਣ ਗਏ ਜਾਂ ਕਹੋ ਬਹੁ ਪਰਿਵਾਰ, ਕਹੋ ਨਾਨਕ ਥਿਰ ਕੱਛ ਨਹੀਂ ਸੁਪਨੇ ਜਾਂ ਸੰਸਾਰ। ਇਸ ਕਰਕੇ ਉਹ ਅਕਾਲ ਪੁਰਖ ਵਾਹਿਗੁਰੂ ਸੋਕ ਤੋਂ ਰਹਿਤ ਸਰੂਪ ਵਾਲਾ ਹੈ, ਉਹਦੇ ਕੋਲ ਕਿਤੇ ਸੋਕ ਨਹੀਂ ਹੈ। ਕਿ ਸਰਬਾ ਅਭਰਨ ਹੈ, ਕਿ ਉਹ ਜੋ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਨੂੰ ਅਭਰਨ ਹੁੰਦਾ ਗਹਿਣਾ, ਗਹਿਣਾ ਹੁੰਦਾ ਸਜਾਉਣਾ, ਜੋ ਸਾਰਿਆਂ ਨੂੰ ਸਜਾਉਣ ਵਾਲਾ, ਸੋਹਣੇ ਬਣਾਉਣ ਵਾਲਾ, ਸੋਹਣੇ ਸਰੂਪ ਬਣਾਉਣ ਵਾਲਾ, ਕੁਦਰਤ ਨੂੰ ਸ਼ਿੰਗਾਰਨ ਵਾਲਾ, ਕੁਦਰਤ ਦੇ ਰਾਹੀਂ ਸ਼ਿੰਗਾਰ ਕਰਦਾ ਹੈ। ਜਿੰਨਾ ਸ਼ਿੰਗਾਰ ਉਹ ਦਿੰਦਾ ਹੈ, ਝੂਠੇ ਸ਼ਿੰਗਾਰਾਂ ਤੋਂ ਪਰੇ, ਜੇ ਅਕਾਲ ਪੁਰਖ ਵਾਹਿਗੁਰੂ ਦੀ ਸ੍ਰਿਸ਼ਟੀ ਨੂੰ ਦੇਖੀਏ ਕਿੰਨੀ ਸ਼ਿੰਗਾਰੀ ਹੋਈ ਸ੍ਰਿਸ਼ਟੀ ਹੈ। ਸਾਰਿਆਂ ਦਾ ਸ਼ਿੰਗਾਰ ਕਰਨਾ, ਜੀਵਾਂ ਨੂੰ ਬਣਾਉਣਾ, ਕਿਵੇਂ ਉਹਨੇ ਸੋਚਿਆ ਹੋਵੇਗਾ ਕਿ ਦੋ ਅੱਖਾਂ ਲਾਉਣੀਆਂ, ਇੱਥੇ ਨੱਕ ਲਾਉਣਾ, ਬੁੱਲ ਲਾਉਣੇ ਨੇ, ਕੰਨ ਲਾਉਣੇ ਨੇ, ਕਿਵੇਂ ਉਹਨੇ ਬਣਾਤਾ ਇਨਸਾਨ ਨੂੰ? ਕਿੰਨਾ ਵੱਡਾ ਸਿਸਟਮ ਹੈ ਸਰੀਰ ਦੇ ਵਿੱਚ ਜਿਹੜਾ ਸਾਡੀ ਸਮਝ ਤੋਂ ਪਰੇ ਹੈ। ਇਹ ਸਾਰਾ ਕੁਝ ਉਹੀ ਸਜਾਉਂਦਾ ਹੈ। ਮੱਝ ਦੇ ਸਿੰਘ ਲਾ ਦਿੱਤੇ ਨੇ ਤੇ ਸਹੇ ਦੇ ਸਿੰਘ ਹੀ ਨਹੀਂ ਲਾਏ। ਉਹ ਹਰੇਕ ਚੀਜ਼ ਨੂੰ ਹਰੇਕ ਤਰ੍ਹਾਂ ਦਾ, ਕਿਸੇ ਨੂੰ ਕਾਲਾ, ਕਿਸੇ ਨੂੰ ਚਿੱਟਾ, ਕਿਸੇ ਦਾ ਪੀਲਾ, ਕਿਸੇ ਦਾ ਲਾਲ ਰੰਗ ਬਣਾਇਆ, 84 ਲੱਖ ਜੂਨ ਬਣਾਈ, ਰੰਗੀ ਰੰਗੀ ਭਰਤੀ ਕਰ ਕਰ ਜਿਨਸੀ ਮਾਇਆ ਜਿਹਨੂੰ ਪਾਈ, ਤਰ੍ਹਾਂ ਤਰ੍ਹਾਂ ਦੀਆਂ ਜਿਣਸਾਂ ਬਣਾ ਦਿੱਤੀਆਂ ਨੇ। ਇਸ ਕਰਕੇ ਹਰੇਕ ਚੀਜ਼ ਨੂੰ ਸਜਾਉਣ ਵਾਲਾ, ਹਰੇਕ ਚੀਜ਼ ਨੂੰ ਸਵਾਰਨ ਵਾਲਾ ਮਾਲਕ ਆਪ ਹੈ। ਕਿ ਜਗਤੰ ਕ੍ਰਿਤੀ ਹੈ ਕਿ ਜੋ ਸਾਰੇ ਜਗਤ ਦੀ ਆਕਿਰਤੀ ਹੈ, ਜਗਤ ਦਾ ਬਣਾਉਣ ਵਾਲਾ ਹੈ, ਕਿਰਤ ਕੀਤੀ ਉਹਨੇ ਜਗਤ ਨੂੰ ਬਣਾਇਆ। ਜੇ ਕੋਈ ਰੱਬ ਨੂੰ ਪੁੱਛੇ ਤੂੰ ਕੀ ਕਰਦਾ ਵਿਹਲਾ ਬੈਠਾ, ਪਰਮਾਤਮਾ ਜੇ ਸਾਨੂੰ ਪੁੱਛੇ ਤੂੰ ਕੀ ਕਰਦਾ, ਇੱਕ ਨਿੱਕੀ ਜਿਹੀ ਟੱਬਰੀ ਜੀ ਪਾਲਣਾ, ਦੋ ਬੱਚੇ ਤੇਰੇ, ਇਸੇ ਚ ਹਫਿਆ ਰਹਿਣਾ ਸਵੇਰ ਤੋਂ ਸ਼ਾਮ ਤੱਕ। ਮੈਂ ਪੂਰੀ ਦੁਨੀਆਂ ਨੂੰ ਬਣਾਇਆ, ਪੂਰੀ ਦੁਨੀਆਂ ਨੂੰ ਬਣਾ ਕੇ ਮੈਂ ਇਹਨੂੰ ਪਾਲਦਾ ਹਾਂ, ਮਾਰਦਾ ਵੀ ਹਾਂ, ਲੇਖੇ ਹਿਸਾਬ ਵੀ ਕਰਦਾ। ਇਸ ਕਰਕੇ ਉਹ ਸਾਰਿਆਂ ਦੇ ਉੱਪਰ ਬੈਠਾ ਹੈ। ਜਿਹੜਾ ਸਾਰਿਆਂ ਨਾਲੋਂ ਉੱਪਰਲਾ ਆਫੀਸਰ ਹੁੰਦਾ, ਦੇਖਣ ਨੂੰ ਇਉਂ ਲੱਗਦਾ ਵਿਹਲਾ ਬੈਠਾ, ਵੀ ਆਪਾਂ ਕਹਿੰਦੇ ਆਰਾਮ ਨਾਲ ਸੀਟ ਤੇ ਬੈਠਾ, ਸਾਨੂੰ ਕੰਮ ਕਰਨ ਲਾਇਆ ਹੋਇਆ। ਅਸਲ ਵਿੱਚ ਕੰਮ ਉਹ ਆਪ ਹੀ ਕਰ ਰਿਹਾ, ਵਾਹਿਗੁਰੂ ਹੀ ਸਾਰੇ ਕੰਮ ਕਰਦਾ। ਆਪਾਂ ਕਹਿੰਦੇ ਰੱਬ ਆਲਸਯ ਹੈ, ਵੀ ਉਹ ਤਾਂ ਆਰਾਮ ਨਾਲ ਬੈਠਾ, ਉਹ ਕੋਈ ਕੰਮ ਨਹੀਂ ਕਰਦਾ। ਉਹ ਕਹਿੰਦੇ ਮੈਂ ਤੁਹਾਡੇ ਵਿੱਚ ਬਹਿ ਕੇ ਮੈਂ ਹੀ ਤਾਂ ਸਾਰੇ ਕੰਮ ਕਰਦਾ, ਤੁਸੀਂ ਕੀ ਕਰਦੇ ਹੋ, ਤੁਸੀਂ ਕੁਛ ਵੀ ਨਹੀਂ ਕਰਦੇ ਹੋ, ਤੁਸੀਂ ਤਾਂ ਮਿੱਟੀ ਹੋ, ਸਾਰੇ ਮਿੱਟੀ, ਮਿੱਟੀ ਦੇ ਪੁਤਲੇ ਹੋ, ਤੁਸੀਂ ਕੀ ਕਰਦੇ ਹੋ, ਉਹ ਤਾਂ ਤੁਹਾਡੇ ਵਿੱਚ ਬੈਠ ਕੇ ਮੈਂ ਕਰਦਾ, ਤੁਹਾਡੇ ਵਿੱਚ ਤਾਂ ਇੱਕ ਚੀਜ਼ ਹੈ, ਮੈਂ ਸਾਰਾ ਦਿਨ ਕਰਦੇ ਰਹਿੰਦੇ। ਕਿ ਛਤਰੰਗ ਛਤਰੀ ਹੈ, ਤੂੰ ਛਤਰੀਆਂ ਦਾ ਛਤਰੀ, ਸੂਰਬੀਰਾਂ ਦਾ ਸੂਰਬੀਰ ਹੈ, ਸਾਰਿਆਂ ਨਾਲੋਂ ਤਕੜਾ ਸੂਰਬੀਰ ਯੋਧਾ ਮਹਾਬਲੀ ਪੁਰਸ਼ ਤੂੰ ਆਪ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਧੰਨ ਗੁਰੂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ, ਸਾਰਿਆਂ ਮਹਾਂਬਲੀਆਂ ਦੇ ਮਹਾਂਬਲੀ, ਕੋਈ ਤੁਹਾਡੇ ਸਾਹਮਣੇ ਨਹੀਂ ਅੜ ਸਕਦਾ। ਮਹਾਰਾਜ ਦੇ ਸਾਹਮਣੇ 20-20 ਲੱਖ ਫੌਜ ਆਈ ਹੈ, ਪਰ ਕੋਈ ਫਰਕ ਨਹੀਂ, ਇਹ ਤਾਂ 20 ਲੱਖ ਤਾਂ ਕੁਛ ਵੀ ਨਹੀਂ ਹੈ। ਕੁਛ ਵੀ ਆ ਜੇ, ਤਿੰਨੇ ਲੋਕ ਆ ਜਾਣ, ਕੁੱਲ ਚੀਜ਼ਾਂ ਆ ਜਾਣ ਸਾਰੀਆਂ, ਤਾਂ ਵੀ ਕੁਛ ਨਹੀਂ, ਕਿਉਂਕਿ ਮਹਾਰਾਜ ਕਹਿੰਦੇ ਸੱਤਾ ਤਾਂ ਮੇਰੀ ਦਿੱਤੀ ਹੋਈ ਸਾਰਿਆਂ ਨੂੰ, ਇੱਕੋ ਕਨੈਕਸ਼ਨ ਕੱਟੂੰਗਾ, ਸਾਰੇ ਛਾਈਵੇਂ ਹੀ ਹੋ ਜਾਣਗੇ। ਇੱਕੋ ਵਾਰ ਕਨੈਕਸ਼ਨ ਕੱਟਣਾ ਉਹਨੇ ਸਾਰਿਆਂ ਦਾ, ਜਿੰਨੇ ਮਰਜ਼ੀ ਬੱਲਬ ਜਗਦੇ ਹੋਣ, ਜਿੰਨੀਆਂ ਮਰਜ਼ੀ ਟਿਊਬਾਂ, ਜਿੰਨੇ ਮਰਜ਼ੀ ਪੱਖੇ ਚੱਲਦੇ ਹੋਣ, ਇਹਨਾਂ ਦੀ ਕੀ ਸਮਰੱਥਾ, ਜੇ ਪਿੱਛੋਂ ਲਾਈਟ ਵਾਲੇ ਲਾਈਟ ਬੰਦ ਕਰਦੇ ਹਨ ਤਾਂ ਕੰਮ ਖਤਮ ਹੋ ਜਾਂਦਾ ਉਸ ਵਕਤ। ਅਕਾਲ ਪੁਰਖ ਵਾਹਿਗੁਰੂ ਸਾਨੂੰ ਸਾਰਿਆਂ ਨੂੰ ਲਾਈਟ ਦਿੰਦੇ ਨੇ, ਪ੍ਰਕਾਸ਼ ਦਿੰਦੇ ਨੇ। ਇਸ ਕਰਕੇ ਸੂਰਬੀਰਾਂ ਦੇ ਸੂਰਬੀਰ ਮਹਾਂਬਲੀ ਯੋਧੇ, ਕਿ ਬ੍ਰਹਮੰਗ ਸਰੂਪ ਹੈ, ਕਿ ਸਾਰੇ ਕਿਤੇ ਵਿਆਪਕ ਸਰੂਪ ਹੈ ਤੇਰਾ, ਜਿੱਥੇ ਕਿੱਥੇ ਦੇਖੀਏ ਤੇਰਾ ਹੀ ਸਰੂਪ ਹੈ, ਕੋਈ ਤੇਰੇ ਨਾਲ ਵੱਖਰਾ ਨਹੀਂ। ਜਿਨ੍ਹਾਂ ਨੂੰ ਤੁਸੀਂ ਆਪਣਾ ਆਪ ਦਿਖਾ ਦਿੰਦੇ ਹੋ, ਉਹਨਾਂ ਨੂੰ ਨਜ਼ਰ ਆਉਣ ਲੱਗ ਜਾਂਦਾ ਹੈ, ਉਹਨਾਂ ਨੂੰ ਨਜ਼ਰ ਆਉਂਦਾ ਕਿ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਕਿ ਅਨੁਭਵ ਅਨੁਪੈ, ਅਨੁਭਵ ਜਿਹੜਾ ਆਪਣੇ ਆਪ ਤੋਂ ਹੀ ਪ੍ਰਕਾਸ਼ਮਾਨ ਹੋਇਆ ਹੋਵੇ, ਅਨੁਪੈ ਜੋ ਉਪਮਾ ਤੋਂ ਰਹਿਤ ਹੈ, ਕਿ ਆਦ ਅਦੇਵ ਹੈ, ਕਿ ਆਦ ਤੋਂ ਹੀ ਲੈ ਕੇ ਮਾਲਕ ਤੋਂ ਰਹਿਤ ਹੈ। ਇਹ ਨਹੀਂ ਹੁੰਦਾ ਕਿ ਉਹ ਕਿਸੇ ਦੇਵਤੇ ਨੂੰ ਮੰਨਦਾ ਹੋਵੇਗਾ, ਕਿਸੇ ਸ਼ਕਤੀ ਨੂੰ ਮੰਨਦਾ ਹੋਵੇਗਾ, ਜਾਂ ਉਹਦਾ ਕੋਈ ਮਾਲਕ ਹੋਵੇਗਾ। ਉਹ ਵਾਹਿਗੁਰੂ ਆਦ ਤੋਂ ਹੀ ਲੈ ਕੇ ਅਦੇਵ ਸਰੂਪ ਹੈ, ਮਾਲਕ ਤੋਂ ਰਹਿਤ ਹੈ, ਕਿ ਆਪ ਅਭੇਵ ਹੈ, ਕਿ ਉਹ ਆਪ ਹੀ ਵਾਹਿਗੁਰੂ ਅਭੇਵ ਹੈ, ਭੇਦ ਤੋਂ ਰਹਿਤ ਹੈ, ਉਸ ਵਾਹਿਗੁਰੂ ਦਾ ਕੋਈ ਭੇਦ ਨਹੀਂ ਪਾ ਸਕਦਾ, ਵਾਹਿਗੁਰੂ ਦਾ ਭੇਦ ਨਹੀਂ। ਇਹ ਸਾਰਾ ਜੇ ਕੋਈ ਪੁੱਛੇ ਤੁਸੀਂ ਵਾਹਿਗੁਰੂ ਕਿਉਂ ਕਰਦੇ ਹੋ, ਇਹ ਸਾਰਾ ਉਹਦਾ ਹੀ ਖੁਲਾਸਾ ਹੋ ਰਿਹਾ। ਉਹ ਇੱਕ ਤਾਂ ਛੋਟਾ ਜਿਹਾ ਨਹੀਂ ਹੈਗਾ ਜਿਹਨੂੰ ਅਸੀਂ ਕਹਿੰਦੇ ਵਾਹਿਗੁਰੂ, ਉਹ ਇੰਨਾ ਵੱਡਾ ਹੈ, ਜਿਹਨੂੰ ਅਸੀਂ ਰੋਜ਼ ਵਾਹਿਗੁਰੂ ਕਹਿੰਦੇ ਹਾਂ, ਉਹ ਇੰਨਾ ਵੱਡਾ ਹੈ ਕਿ ਉਹਦਾ ਕੋਈ ਅੰਤ ਹੀ ਨਹੀਂ। ਜਾਪ ਸਾਹਿਬ ਸਾਰਾ ਉਹੀ ਹੈ, ਇੱਕ ਇੱਕ ਪੰਗਤੀ ਉਹੀ ਹੈ, ਕਿ ਚਿਤਰੰਗ ਬਹੀਨਾ, ਕਿ ਜੋ ਅਕਾਲ ਪੁਰਖ ਵਾਹਿਗੁਰੂ ਚਿੱਤਰ ਤੋਂ ਬਹੀਨਾ ਰਹਿਤ ਹੈ, ਉਹਦੀ ਕੋਈ ਫੋਟੋ ਤਾਂ ਨਹੀਂ ਹੈ, ਉਹਦਾ ਕੋਈ ਚਿੱਤਰ ਨਹੀਂ ਹੈ, ਉਹਨੂੰ ਆਪਾਂ ਕਿਤੇ ਦੇਖ ਨਹੀਂ ਸਕਦੇ ਕਿ ਇਹ ਵਾਹਿਗੁਰੂ ਦੀ ਫੋਟੋ ਹੈ। ਵਾਹਿਗੁਰੂ ਦਾ ਕੋਈ ਫੋਟੋ ਹੀ ਨਹੀਂ ਹੈ, ਕਿਉਂਕਿ ਉਹ ਚਿੱਤਰ ਤੋਂ ਰਹਿਤ ਹੈ, ਕਿ ਇੱਕ ਹੈ, ਅਧੀਨ ਹੈ, ਕਿ ਉਹ ਵਾਹਿਗੁਰੂ ਇੱਕ ਹੈ, ਅਧੀਨ ਹੈ, ਕਿਸੇ ਦੇ ਅਧੀਨ ਨਹੀਂ ਹੁੰਦਾ। ਮਤਲਬ ਕਿ ਇਹਦਾ ਭਾਵ ਇਹ ਹੈ ਕਿ ਦੀਨਤਾ ਸਹਿਤ ਨਹੀਂ ਹੁੰਦਾ, ਕਿਸੇ ਅੱਗੇ ਹੱਥ ਜੋੜ ਕੇ ਨਹੀਂ ਖੜਦਾ, ਮੇਰਾ ਕੰਮ ਕਰਵਾ ਦਿਓ ਜੀ, ਜਾਂ ਮੇਰਾ ਇਸ ਤਰ੍ਹਾਂ ਕਰ ਦਿਓ ਜੀ, ਅਧੀਨ ਨਹੀਂ ਹੁੰਦਾ ਕਿਸੇ ਦੇ। ਕਿ ਰੋਜ਼ੀ ਰਜ਼ਾਕ ਹੈ, ਰੋਜ਼ੀ ਹੁੰਦੀ ਇੱਕ ਦਿਨ ਦੀ, ਰਜ਼ਾਕ ਹੈ ਹੁੰਦੀ ਦੇਣ ਵਾਲਾ, ਕਿ ਜੋ ਰੋਜ਼ ਦੀ ਰੋਜ਼ੀ ਰੋਟੀ ਦਿੰਦਾ ਸਾਨੂੰ, ਹਰ ਰੋਜ਼ ਉਹਨੂੰ ਫਿਕਰ ਹੈ। ਅਸੀਂ ਤਾਂ ਰਾਤ ਨੂੰ ਆਰਾਮ ਨਾਲ ਸੌਂ ਜਾਂਦੇ ਹਾਂ, ਵੀ ਸਵੇਰੇ ਦੇਖਾਂਗੇ, ਉਹ ਨਹੀਂ ਸੌਂਦਾ। ਉਹ ਰਾਤ ਨੂੰ ਵੀ ਸਾਡਾ ਫਿਕਰ ਰੱਖਦਾ, ਉਹ ਰਾਤ ਨੂੰ ਵੀ ਸਾਨੂੰ ਰੋਜ਼ੀ ਦਿੰਦਾ, ਰਾਤੇ ਰਾਤ ਬਹੁਤ ਕੁਛ ਬਣਾ ਦਿੰਦਾ ਸਾਡੇ ਵਾਸਤੇ। ਵਾਹਿਗੁਰੂ ਦੀ ਸਭ ਕਿਰਪਾ। ਰਹੀਮ ਹੈ, ਰਹੀਮ ਹੁੰਦਾ ਰਹਿਮ ਕਰਨ ਵਾਲਾ, ਰਿਹਾਕਾ ਹੁੰਦਾ ਰਿਹਾਈ ਦੇਣ ਵਾਲਾ, ਬੰਦ ਖਲਾਸੀ। ਰਿਹਾਕਾ ਹੁੰਦਾ ਜੋ ਸਾਨੂੰ ਛੁਟਕਾਰਾ ਦਿਲਾਵੇ ਮਾਇਆ ਤੋਂ, ਬੰਧਨਾਂ ਤੋਂ, ਵਿਸ਼ਿਆਂ ਤੋਂ, ਕਿ ਪਾਕ ਬੇਐਬ ਹੈ, ਕਿ ਵਾਹਿਗੁਰੂ ਜੋ ਤੁਸੀਂ ਪਾਕ ਪਵਿੱਤਰ ਹੋ, ਤੁਹਾਡੇ ਵਰਗਾ ਕੋਈ ਪਾਕ ਪਵਿੱਤਰ ਨਹੀਂ ਹੈ, ਬੇਐਬ ਗੁਨਾਹ ਰਹਿਤ ਹੋ, ਐਬਾਂ ਤੋਂ ਰਹਿਤ ਹੋ, ਔਗੁਣਾਂ ਤੋਂ ਰਹਿਤ ਹੋ, ਕੋਈ ਐਬ ਨਹੀਂ, ਕੋਈ ਨਸ਼ਾ ਨਹੀਂ ਤੁਹਾਨੂੰ, ਕਿ ਗੈਬ ਹੈ, ਬਿੰਦੀਆਂ ਵੀ ਨੇ ਗੱਗੇ ਦੇ ਪੈਰ, ਗੈਬੁਲ ਗੈਬ, ਗੈਬ ਗੈਬੀ ਸ਼ਕਤੀਆਂ, ਗੈਬੁਲ ਗੈਬ ਤੋਂ ਮਤਲਬ ਕਿ ਤੁਸੀਂ ਗੁਪਤ ਤੋਂ ਵੀ ਗੁਪਤ ਹੋ, ਤੁਹਾਡਾ ਨਹੀਂ ਕਿਸੇ ਨੂੰ ਪਤਾ ਲੱਗਦਾ। ਇਉਂ ਤਾਂ ਲੋਕਾਂ ਜਾਂ ਦਿਵ ਦ੍ਰਿਸ਼ਟੀ ਖੁੱਲ ਜਾਂਦੀ ਹੈ, ਬੜਾ ਕੁਛ ਦਿਸਦਾ, ਵਾਹਿਗੁਰੂ ਨਹੀਂ ਦਿਸਦਾ, ਪਰ ਕਿਉਂਕਿ ਗੁਪਤ ਸ਼ਕਤੀਆਂ ਦਿਖਦੀਆਂ, ਪਰ ਇਹਨਾਂ ਤੋਂ ਵੀ ਤੂੰ ਗੁਪਤ ਹੈ, ਤੂੰ ਨਜ਼ਰ ਨਹੀਂ ਆਉਂਦਾ, ਪਰ ਜਦ ਤੇਰੀ ਕਿਰਪਾ ਹੁੰਦੀ ਹੈ ਤਾਂ ਤੂੰ ਨਜ਼ਰ ਆਉਂਦਾ, ਸਾਡੇ ਕੋਲ ਹੈ ਹਰ ਵਕਤ, ਗੁਪਤ ਤੋਂ ਗੁਪਤ ਹੈ। ਮਹਾਰਾਜ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ ਸ੍ਰੀ ਰਾਗ ਦੇ ਵਿੱਚ, ਗੁਪਤ ਪ੍ਰਗਟ ਸਭ ਜਾਣੀਐ ਜੇ ਮਨ ਰਾਖੈ ਠਾਏ। ਜਿਹਦਾ ਮਨ ਇੱਕ ਥਾਂ ਦੇ ਉੱਤੇ ਟਿਕ ਜਾਂਦਾ ਹੈ, ਉਹਨੂੰ ਗੁਪਤ ਪ੍ਰਗਟ ਸਾਰੀਆਂ ਸ਼ਕਤੀਆਂ ਨਜ਼ਰ ਆਉਣ ਲੱਗ ਜਾਂਦੀਆਂ ਨੇ, ਵਾਹਿਗੁਰੂ ਵੀ ਨਜ਼ਰ ਆਉਂਦੇ ਨੇ ਹੌਲੀ ਹੌਲੀ, ਜੇ ਉਹਦੀ ਸ਼ਰਧਾ ਹੋਵੇ। ਕਿ ਅਫੁਲ ਗੁਨਾਹ ਹੈ, ਗੁਨਾਹ ਉਸਕੇ ਸਗਲ ਆਫੂ, ਆਫੂ ਮਤਲਬ ਨਾਸ, ਗੁਨਾਹ ਜਿਹੜੇ ਨੇ ਉਹਨਾਂ ਦੇ, ਅਕਾਲ ਪੁਰਖ ਵਾਹਿਗੁਰੂ ਸਾਰੇ ਗੁਨਾਹ ਮਾਫ ਕਰ ਦਿੰਦੇ ਨੇ, ਸਾਰਿਆਂ ਗੁਨਾਹਾਂ ਨੂੰ ਮਾਫ ਤੁਸੀਂ ਆਪ ਕਰਦੇ ਹੋ। ਕਿ ਸ਼ਾਹਾਨ ਸ਼ਾਹ ਹੈ, ਕਿ ਸ਼ਹਿਨ ਸ਼ਾਹਾਂ ਦਾ ਸ਼ਾਹ ਪਾਤਸ਼ਾਹ ਹੈ ਵੱਡਾ, ਇਹ ਤਾਂ ਬੰਦੇ ਹੀ ਨੇ, ਇਹਨਾਂ ਨੂੰ ਤੁਸੀਂ ਰਾਜੇ ਬਣਾ ਦਿੰਦੇ ਹੋ, ਮਹਾਰਾਜੇ ਬਣਾ ਦਿੰਦੇ ਹੋ, ਹੋਰ ਉੱਚੇ ਜਿੰਨਾ ਮਰਜ਼ੀ ਉੱਚਾ ਬਣਾਈ ਜਾਓ, ਉਹ ਬੜਾ ਖੁਸ਼ ਹੁੰਦਾ ਵੀ ਮੈਨੂੰ ਬੜਾ ਵੱਡਾ ਬਣਾ ਦਿੱਤਾ। ਪਰ ਉਹਨੂੰ ਇਹ ਨਹੀਂ ਪਤਾ ਕਿ ਮੈਂ ਮਰ ਜਾਣਾ, ਰਾਵਣ ਮਰ ਗਿਆ, ਹਰਨਾਕਸ਼ ਮਰ ਗਿਆ, ਉਹ ਆਪਣੇ ਆਪ 'ਚ ਬਹੁਤ ਵੱਡੇ ਬਣੇ। ਜਿੰਨਾ ਵੀ ਕੋਈ ਮਰਜ਼ੀ ਵੱਡਾ ਬਣ ਜਾਵੇ, ਦਾਰਾ ਸ਼ਕੋ ਨੂੰ ਮਹਾਰਾਜ ਸੱਤਵੇਂ ਪਾਤਸ਼ਾਹ ਕਹਿਣ ਲੱਗੇ, ਤੈਨੂੰ ਬੋਲ 'ਚ ਰਾਜ ਲੈਣਾ, ਰਾਜ ਦੇ ਦਿੰਦੇ ਹਾਂ। ਕਹਿੰਦਾ ਮਹਾਰਾਜ ਫੇਰ ਕੀ ਕਰਾਂਗੇ, ਰਾਜ ਲੈ ਕੇ ਅੰਤ ਨੂੰ ਤਾਂ ਮਰਨਾ ਹੀ ਆ, ਮੈਨੂੰ ਤਾਂ ਪੱਕੀ ਬਾਦਸ਼ਾਹੀ ਦਿਓ, ਪੱਕੀ ਵੱਡੀ ਬਾਦਸ਼ਾਹੀ ਦਿਓ, ਜਿਹੜੀ ਕਦੇ ਨਾਸ ਨਾ ਹੋਵੇ। ਇਸ ਕਰਕੇ ਮਹਾਰਾਜ ਕਹਿੰਦੇ ਸ਼ਾਹਨ ਸ਼ਾਹ ਤਾਂ ਦੁਨੀਆਂ ਦੇ ਸਭ ਮੁੱਕ ਜਾਂਦੇ, ਪਰ ਤੂੰ ਸਾਰਿਆਂ ਦਾ ਸ਼ਹਿਨ ਸ਼ਾਹ ਪਾਤਸ਼ਾਹ ਹੈ। ਕਈ ਰਾਜੇ ਬਣਾਏ ਤੁਸੀਂ, ਕਈ ਖਪਾਏ, ਕਿ ਕਾਰਨ ਕੁਨਿੰਦ ਹੈ, ਕਿ ਸਾਰੇ ਕਾਰਨਾਂ ਨੂੰ ਕਰਨ ਵਾਲਾ ਤੂੰ ਆਪ ਹੈ, ਕਾਰਨ ਬਣਾਉਣ ਵਾਲਾ ਵੀ ਆਪ ਹੈ, ਹਰੇਕ ਕਾਰਨ ਨੂੰ ਖੜਾ ਕਰ ਲੈਂਦਾ, ਕਾਰਨ ਬਣਾ ਕੇ ਲੜਾਈਆਂ ਕਰਾ ਦਿੰਦਾ, ਹਰੇਕ ਕਾਰਨ ਬਣਾ ਦਿੰਦਾ, ਹਰੇਕ ਸੰਯੋਗ ਤੇ ਵਿਯੋਗ ਦਾ ਕਾਰਨ ਰੂਪ ਆਪ ਹੈ। ਸੰਯੋਗ ਵੱਸ ਹੋਏ ਸਾਨੂੰ ਕੋਈ ਨਾ ਕੋਈ ਗੱਲ ਐਸੀ ਬਣ ਜਾਂਦੀ, ਕਿਸੇ ਨਾਲ ਸਾਡਾ ਸੰਯੋਗ ਹੋ ਜਾਂਦਾ, ਕੋਈ ਕਾਰਨ ਬਣਾ ਕੇ ਸਾਡਾ ਵਿਯੋਗ ਵੀ ਕਰ ਦਿੰਦਾ, ਕਾਰਨ ਖੁਦ ਪੈਦਾ ਕਰਦਾ ਵਾਹਿਗੁਰੂ। ਅਚਾਨਕ ਹੀ ਉਹ ਕੰਮ ਕੋਈ ਨਾ ਕੋਈ ਹੋ ਗਿਆ, ਅਤੇ ਅਚਾਨਕ ਹੀ ਉਹ ਬੰਦਾ ਸਾਨੂੰ ਮਿਲ ਗਿਆ, ਹੌਲੀ ਹੌਲੀ ਉਹ ਰਿਸ਼ਤੇਦਾਰੀ 'ਚ ਬਦਲ ਜਾਂਦੇ ਨੇ, ਉਹ ਸੰਯੋਗ ਹੋ ਜਾਂਦਾ। ਅਚਾਨਕ ਹੀ ਕੋਈ ਗੱਲ ਹੋ ਗਈ, ਅਚਾਨਕ ਹੀ ਝਗੜਾ ਹੋਇਆ, ਪੱਕੇ ਦੁਸ਼ਮਣ ਬਣ ਗਏ, ਇਹ ਵੀ ਉਹਨੇ ਕਾਰਨ ਬਣਾ ਦਿੱਤਾ। ਸਾਰੇ ਕਾਰਨ ਖੁਦ ਬਣਾਉਣ ਵਾਲਾ, ਹਰੇਕ ਕਾਰਨ ਨੂੰ ਖੁਦ ਪੈਦਾ ਕਰਦਾ। ਆਪਾਂ ਵੀ ਬੇਨਤੀ ਕਰੀਏ ਮਹਾਰਾਜ, ਇਹੋ ਜਿਹਾ ਕੋਈ ਕਾਰਨ ਬਣਾ ਦਿਓ ਜਿਹਦੇ ਕਾਰਨ ਅਸੀਂ ਰਾਤ ਦਿਨ ਭਗਤੀ ਕਰਦੇ ਰਹੀਏ। ਆਪਾਂ ਵੀ ਤਾਂ ਕਦੇ ਸੋਚੀਏ ਕਿ ਸਾਰੇ ਕਾਰਨਾਂ ਨੂੰ ਪੈਦਾ ਕਰਨ ਵਾਲਾ ਹੈ, ਤੇ ਆਪਾਂ ਉਹ ਵੀ ਉਹਨੂੰ ਮੰਗੀਏ ਵਾਹਿਗੁਰੂ ਤੋਂ ਕੋਈ ਐਸਾ ਕਾਰਨ ਬਣ ਜਾਵੇ ਜਿਸ ਕਰਕੇ ਬਸ ਸਾਨੂੰ ਭਗਤੀ ਕਰਨੀ ਪਵੇ, ਭਗਤੀ ਕਰੀ ਜਾਈਏ, ਭਗਤੀ ਕਰਵਾ ਲਓ ਸਾਡੇ ਕੋਲੋਂ, ਸੇਵਾ ਕਰਵਾ ਲਓ। ਕਿ ਰੋਜ਼ੀ ਦੇਹੰਦ ਹੈ, ਕਿ ਵਾਹਿਗੁਰੂ ਰੋਜ਼ੀ ਦੇਣ ਵਾਲਾ ਹੈ, ਰੋਜ਼ ਰੋਜ਼ੀ ਸਾਨੂੰ ਤੂੰ ਹੀ ਦਿੰਦਾ, ਤੇਰੀ ਕਿਰਪਾ ਨਾਲ ਰੋਜ਼ੀ ਰੋਟੀ ਮਿਲਦੀ ਹੈ, ਸਭ ਕੁਛ ਤੁਸੀਂ ਆਪ ਹੀ ਬਖਸ਼ਿਸ਼ ਕਰਦੇ ਹੋ। ਸੋ ਜਿਹੜੇ 300 ਸਾਲੇ ਤੇ ਮੈਂ ਗੱਲ ਦੇਖੀ ਸੀ, 300 ਸਾਲਾਂ ਤੋਂ ਮਨਾਇਆ ਆਨੰਦਪੁਰ ਸਾਹਿਬ, ਪੰਜਾਬ ਦੇ ਸਾਰੇ ਚੋਂ ਬੜੀ ਕਣਕ ਗਈ ਸੀ, ਬੜਾ ਆਟਾ ਗਿਆ ਸੀ, ਬੜੀਆਂ ਦਾਲਾਂ ਚੌਲ, ਮੈਨੂੰ ਪੱਕਾ ਪਤਾ ਸੀ ਇਸ ਸਾਲ ਨੁਕਸਾਨ ਨਹੀਂ ਹੋਣਾ ਕਣਕ ਦਾ ਚੌਲਾਂ ਦਾ, ਕਿਉਂਕਿ ਪੂਰਾ ਪੰਜਾਬ ਨੇ ਦਸਵੰਧ ਕੱਢਤਾ ਸੀ ਆਪਣਾ। ਕੱਲ੍ਹ ਕੋਈ ਬੰਦਾ ਕਹਿੰਦਾ ਸੀ, ਕਹਿੰਦਾ ਬਈ, ਮੈਂ ਕਿਹਾ ਬੱਦਲ ਜਿਹਾ ਆ ਗਿਆ, ਕਹਿੰਦਾ ਬਸ ਆਖੇ ਰੱਬ ਨੂੰ ਕਿਸਾਨਾਂ ਨਾਲ ਵੈਰ ਹੈ। ਮੈਂ ਕਿਉਂ? ਕਹਿੰਦਾ ਮੈਂ ਜੀਰੀਆਂ ਆਉਣ ਲੱਗ ਪਈਆਂ, ਹੁਣ ਮੀਂਹ ਪਾਊਗਾ। ਮੈਂ ਕਿਹਾ ਇਹ ਤੁਹਾਡੇ ਖਿਆਲ ਗਲਤ ਨੇ, ਤੁਸੀਂ ਲੋਕ ਦਸਵੰਧ ਨਹੀਂ ਪੂਰਾ ਕੱਢਦੇ ਹੋ। ਜਿਸ ਸਾਲ ਦਸਵੰਧ ਪੂਰਾ ਕੱਢਿਆ ਸੀ 300 ਸਾਲੇ ਤੇ, ਮਜਾਲ ਹੈ ਕੋਈ ਇੱਕ ਛਿੱਟਾ ਵੀ ਪਿਆਵੇ, ਨੁਕਸਾਨ ਨਹੀਂ ਹੋਇਆ ਕਿਸੇ ਦਾ। ਤੇ ਜਦੋਂ ਆਪਾਂ ਮਹਾਰਾਜ ਇੰਨਾ ਕੁਛ ਦਿੰਦੇ ਨੇ, 100-100 ਬੋਰੀਆਂ ਕਣਕ ਦੀਆਂ ਜ਼ਿਮੀਂਦਾਰ ਦਿੰਦੇ ਨੇ, ਉਹਨੂੰ ਹੁਕਮ ਹੈ 10 ਬੋਰੀਆਂ ਕੱਢਣ ਦਾ? ਇਹ ਤਾਂ ਆਪ ਜਾਣ ਬੁੱਝ ਕੇ ਦੁਖੀ ਹੁੰਦੇ ਨੇ। ਜੇ ਕਿਤੇ ਸਾਰੇ ਜਾਣੇ ਸਹੀ ਦਸਵੰਧ ਕੱਢਣ ਲੱਗ ਜਾਣ, ਮਜਾਲ ਹੈ ਕਿ ਇੱਕ ਪ੍ਰਮਾਣ ਮੈਂ ਦੇ ਸਕਦਾ। ਨਦਾਮਪੁਰ ਦੇ ਕੋਲ ਪਿੰਡ ਪੈਂਦਾ ਨਕਟੇ, ਤੇ ਉੱਥੋਂ ਦੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਵੀ ਮੈਨੇਜਰ ਰਹੇ ਭਾਈ ਸੁਬੇਗ ਸਿੰਘ ਜੀ, ਉਹ ਹੁਣ ਵੀ ਮੈਨੇਜਰ ਨਾਭਾ ਗੁਰਦੁਆਰਾ ਨੇ। ਉਹਨਾਂ ਦਾ ਪਿੰਡ ਹੈ, ਉਹ ਕਹਿੰਦੇ ਸਾਡੇ ਪਿੰਡ ਕੁਲਵੰਤ ਸਿੰਘ ਸੀਗਾ ਇੱਕ, ਕਹਿੰਦੇ ਉਹ ਉਹਨਾਂ ਦੀ ਸ਼ਰਤ ਲੱਗ ਗਈ ਜ਼ਿਮੀਂਦਾਰਾਂ ਦੀ ਆਪਸ ਵਿੱਚ, ਕਹਿੰਦੇ ਇਸ ਬੋਲ 'ਚ 70 ਮਣ ਕਣਕ ਹੈ, ਜਿਹਦੀ ਕਣਕ ਸੀ ਉਹ ਕਹਿੰਦਾ 80 ਮਣ ਹੈ, ਸ਼ਰਤ ਲੱਗ ਗਈ, ਕਹਿੰਦਾ ਮਿਣ ਕੇ ਦੇਖ ਲਓ। ਉਹ ਕਹਿੰਦਾ ਮੈਂ ਆਖਿਆ ਵੀ ਕੀਪ ਤਾਂ 70 ਹੀ ਨਾ ਨਿਕਲੇ, ਸ਼ਰਤ ਹੀ ਨਾ ਹਾਰ ਜਾਂ। ਕਹਿਣ ਲੱਗਿਆ ਮੈਂ ਹੱਥ ਪੈਰ ਧੋ ਕੇ ਨਾ ਖੇਤ 'ਚ ਪਰੇ ਹੋ ਕੇ ਅਰਦਾਸ ਕੀਤੀ ਹੈ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, 125 ਮਣ ਕਣਕ ਦਾ ਆਟਾ ਪਿਹਾ ਕੇ ਮੈਂ ਪਟਿਆਲੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਛੱਡ ਕੇ ਆਊਂਗਾ, ਮੇਰੀ ਕਣਕ ਵਧਾ ਦੇ। ਕਹਿੰਦਾ ਮੇਰੀ ਕਣਕ 80 ਮਣ ਨਿਕਲੇ ਬੋਹੜ 'ਚ, ਤੋਲਣ ਲੱਗ ਪਏ ਉਹ 120 ਮਣ ਨਿਕਲੀ ਕਣਕ। ਦੇਖੋ ਮਹਾਰਾਜ ਦਾ ਕੌਤਕ ਦੇਖੋ, 70 ਮਣ ਤੋਂ 120 ਮਣ ਹੋ ਗਈ। ਉਹ ਜਿੱਤ ਗਿਆ, ਭੁੱਲ ਗਿਆ, ਇੱਥੇ ਪਾ ਕੇ ਹੀ ਨਾ ਗਿਆ ਆਟਾ। ਮੁੜ ਕੇ ਅਗਲੀ ਵਾਰੀ ਨੂੰ ਜਦੋਂ ਬਰਸਾਤ ਐਸੀ ਆਈ, ਪੂਰੀ ਕਣਕ ਵਿਛਗੀ, ਲੰਮੀ ਪੈ ਗਈ ਉਹਦੀ। ਉਹ ਆਪਣੇ ਸੋਚਣ ਲੱਗਿਆ ਕੀ ਗੱਲ ਐਤ ਕਿ ਇੰਨਾ ਨੁਕਸਾਨ ਕਿੱਦਾਂ ਹੋ ਗਿਆ। ਉਹ ਕਹਿੰਦੇ ਵੀ ਆਪਣੇ ਲੜਕੇ ਨੂੰ ਕਹਿਣ ਲੱਗਿਆ ਵੀ ਆਪਾਂ 125 ਮਣ ਕਣਕ ਦਾ ਆਟਾ ਸੁੱਖਿਆ ਸੀ, ਆਪਾਂ ਚੜਾਇਆ ਨਹੀਂ। ਕਹਿੰਦੇ ਕਾਕਾ ਕਣਕ ਪਹਿਲਾਂ ਕੱਢ ਕੇ ਨਾ 250 ਮਣ ਕਣਕ ਦਾ ਆਟਾ ਪਸਾ ਕੇ ਪਹਿਲਾਂ ਦੁੱਖ ਨਿਵਾਰਨ ਸਾਹਿਬ ਦੇ ਕੇ ਆਉਣਾ ਆਪਾਂ ਨੇ, ਫਿਰ ਆਪਾਂ ਕੰਮ ਕਰਾਂਗੇ ਦੂਜਾ। ਕਹਿੰਦੇ ਜਦ ਉਹਨੇ ਇਹੀ ਕੀਤਾ, ਭਾਵੇਂ ਉਹ ਕਣਕ ਲੰਮੀ ਪਈ ਸੀ, ਵਿਛਗੀ ਸਭ ਕੁਛ, ਪਰ ਫਿਰ ਵੀ ਉਹਦੇ ਵਿੱਚੋਂ ਕਿੰਨੇ ਮਣ ਕਣਕ ਜ਼ਿਆਦਾ ਨਿਕਲ ਆਈ। ਇਹ ਕਹਿੰਦੇ ਪ੍ਰਤੱਖ ਪ੍ਰਮਾਣ ਹੈ। ਤੇ ਇਸ ਕਰਕੇ ਸਤਿਗੁਰੂ ਮਹਾਰਾਜ ਰੋਜ਼ੀ ਦਿਹੰਦ ਨੇ।